गुर अमर दास हृदय नित त्यावो हृदय श्री गुरु रामदास गुण गुरुवर जन बिघनन के नाशक बिघनन हर गोविंद शुभ मत श्री हर राय नमो कर जोरी नमो
कर जोरी
श्री हर कृष्ण मनाओ बहोरी एक बहादुर परम
कृपाला
गुरु परम
कृपाला
श्री गुरु गोविंद
सिंह बिसाला
तरों तरा पर पौन पौन सी वाहे गुरु पौन
पौन सी
बंदों बार बार
जगदीसा
एकंकार सतगुरु ते प्रसाद सचो ए
वाहे गुरु जी की फतेह बिघ्न विनाशन सोए
वाहे गुरु जी की फतेह
है
बिघ्न विनाशन सोए
दोहरा मेल मेख संक्रांत को चौदिश ते समुदाए आने आनंदपुर के बिखे दर से आनंद को पाए
वाहे गुरु जी का खालसा वाहे गुरु जी की फतेह तू सुल्तान कहा हो मियां तेरी कवन बढ़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच मैं रहो रजाई दसा पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब जी महाराज गुरुदेव जी दे पवित्र चरण कमलों विच पिछले पैरां दे सजे हुए दीवाना च हाजरियां भर रही बहुत ही सत्कार योग सन्मान योग गुरु स्वरूप गुरु खालसा साध संगत वड्या भागां वाले हो नेता प्रति गुरु चरणा विच जुड़ के हाजरियां भर के सहबे कमाल चिट्टियां बाजां वाले शमशेरे बहादुर दे गुर तेग के धनी सतगुरु धन धन श्री गुरु गोविंद सिंह साहिब जी महाराज जी का पवित्र पावन इतिहास बहुत ही अदब सत्कार श्रद्धा और भावना सहित सरवण कर रहे हो कलगीधर पातशाह जी महाराज जी के जीवन संबंधी जो सो साखी दे विच इतिहास लिखिया गया है ओदे विस्तार रूप दे विच मां कवि भाई संतोख सिंह जी ने सारी कथा लिखी है। कलगीधर पातशाह जी महाराज जी ने संगत दी परख करन वास्ते वचन कीता कि जदों तक असी आग्या ना करिए उदों तक संगत अपने घरां नूं वापस ना जावे। सूरमियां नूं सिपाहियां नूं हुक्म कर दिता कि जिन्ने बाहर जाण दे रस्ते ने बंद कर दिते जाण। हुण दो तीन दिन बतीत होए ते संगत काली पै गई कि साडे तां घरां दे काम बहुत ने, असी जाके करने ने। मालवे तों भी संगत आई हुई सी, उथों दे कुछ क सिखां ने, क्योंकि सारे इक्को जे नहीं हुंदे। कुछ क सिखां ने एक दंभ रचिया चतराई दे नाल गुरु साहब नूं छलण लई। अपना एक व्यक्ति मुरदा बना के सीढ़ी ते पा लिया है, तां जिउंदा पर मुरदे दा ओनू मुरदा बना के सीढ़ी ते पा के लैके तुर पए। इहदे बहाने असीं भी निकल जावांगे, पर सतगुरु जानी जान जाण गए। महाराज जी ने अपने कोल बुलाया, वचन कीता, भेख बहुत है पर सिखी कमाउणी दूर है। फिर साहब जी ने सेवादार नू हुक्म कीता भी विखाइए तुहानू इह जिहड़ा मुरदा पिया है, इह मुरदा है भी कि नहीं। अग दी चुआती लियांदी सेवादार ने, जदों छुआई तो उठ के दौड़ पिया। महाराज जी हसदिया होया बोले, कहिंदे वेखो सिखो तुहाडे कीर्तन दा किन्ना असर होया कि तुहाडा मुरदा सणे दे स्वर्ग नू सधार चलिया। बड़े शर्मिंदा होए, सतगुरां दे चरणां च बेनती करके अपनी भुल बख्शाई। महाराज जी ने आख्या, असीं भावें तुहानू चले जाण दिंदे, तुहाडा पड़दा ना उघेड़दे, पर तुसी ये सोचना सी भी गुरु नूं किहड़ा असीं पता लगण दिता है। गुरु नूं जाणी जाण नूं जाणने नहीं दिता। तुहाडी शरदा टुट जाणी सी। जे तुसी शरदा तों विहोणे हो जांदे ते नरकां च जाणा सी। असीं नहीं चाहुंदे साडे सिख नरकां च जाण। इस करके असीं इह कौतक वरताया है कि गुरु चतराइयां नाल छलिया नहीं जा सकदा। ए मन चंचला चतराई किने न पाया। ए गल तुहानू समझाउणी सी, ओ समझा दित्ती है। कलगीधर पातशाह जी महाराज जी दे जीवन संबंधी एक होर साखी महाकवि कविराज भाई संतोख सिंह जी लिख रहे ने। श्री गुरप्रताप सूरज ग्रंथ दी तीसरी रुत दा यह 47वां अंशु है, प्रारंभ हो रहा है। आओ सारी संगत मन बिरतियां गुरु कलगीधर जी दे चरणां नाल जोड़िए, एकाग्रता बनाइए ते आखिए जी सतनाम श्री
वाहे गुरु साहिब जी।
सतनाम श्री
वाहे गुरु साहिब जी। दोहरा मेल मेक संक्रांत को चौंदिश ते समुदाए।
संक्रांत दा मेला आया, यानी कि मेख दा मतलब हुंदा विसाख दी संक्रांत। विसाखी दा दिन आया, हुण विसाखी दा जोड़ मेला सतगुरां दे चरणां विच बड़े वड्डे पद्धर ते मनाया जांदा है। गुरु अमरदास तीसरे पातशाह जी दे समें तों गुरु घर दे विच विसाखी दा जोड़ मेला मनाउणा आरंभ होया है। तो विसाखी वाले दिन बहुत वड्डा मेला होया है श्री आनंदपुर साहिब विखे। चारां दिशावां तों बेअंत संगतां विसाखी दे जोड़ मेले नूं मुख रख के श्री आनंदपुर साहिब आईयां हन।
आन आनंदपुर के बिखे दर से आनंद को पाए।
श्री आनंदपुर साहिब आ के संगत ने कलगीधर जी दे दर्शन कीते हन। दशमेश पातशाह जी महाराज जी दे दीदार कीते ने। साहब जी दे सुंदर दर्शन, जिन्हां दर्शनां दी बड़ी वड्डी शोभा है। ਸਤਿਗੁਰਾਂ ਦੇ ਦਰਸ਼ਨਾਂ ਦਾ ਬੜਾ ਵੱਡਾ ਭਾਰੀ ਪ੍ਰਤਾਪ ਹੈ ਕਿ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਦੋਖ ਨੱਸ ਜਾਂਦੇ ਹਨ। ਦਰਸ਼ਨ ਦੇਖਤ ਦੋਖ ਨਸੇ, ਜਿਤਨੇ ਦੋਸ਼ ਨੇ ਜਿਤਨੇ ਪਾਪ ਕਰਮ ਨੇ ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਵਰਤ ਹੋ ਜਾਂਦੇ ਹਨ। ਭੱਟਾਂ ਨੇ ਇੱਥੋਂ ਤੱਕ ਵੀ ਲਿਖਿਆ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਜੈਸਾ ਜਿਹੜਾ ਬੜਾ ਵੱਡਾ ਦੁੱਖ ਹੈ ਇਹ ਵੀ ਨਿਵਰਤ ਹੋ ਜਾਂਦਾ, ਦੂਰ ਹੋ ਜਾਂਦਾ ਹੈ। ਤੋ ਸਾਹਿਬ ਜੀ ਦੇ ਦਰਸ਼ਨਾਂ ਦਾ ਮੁੱਲ ਤਾਂ ਕੋਈ ਨਹੀਂ, ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ। ਮਹਾਰਾਜ ਜੀ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ ਹੈ, ਅਮੋਲਕ ਦਰਸ਼ਨ ਹਨ ਸਤਿਗੁਰਾਂ ਦੇ। ਬੇਅੰਤ ਸੰਗਤਾਂ ਨੇ ਚਾਰਾਂ ਦਿਸ਼ਾਵਾਂ ਤੋਂ ਆ ਕੇ ਉੱਤਰ ਦੱਖਣ ਪੂਰਬ ਪੱਛਮ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਪੱਖਰ ਸੱਖਰ ਦੇ ਇਲਾਕੇ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਸੰਗਤ ਆਈ ਹੈ। ਆ ਕੇ ਸਭ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਔਰ ਦਰਸ਼ਨਾਂ ਦਾ ਆਨੰਦ ਮਾਣਿਆ ਹੈ।
ਜੋ ਪਾਈ ਸਤਗੁਰ ਬਸਤਰ ਸ਼ਸਤਰ ਕੋ ਪਹਿਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਸਤਰ, ਬੜੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਸ਼ਸਤਰਾਂ ਬਸਤਰਾਂ ਦੇ ਸਹਿਤ ਮਹਾਰਾਜ ਗੁਰੂ ਕਲਗੀਧਰ ਜੀ ਤਿਆਰ ਬਰ ਤਿਆਰ ਹੋਏ ਨੇ। ਮਹਾਰਾਜ ਜੀ ਦੀ ਪੁਸ਼ਾਕ ਬੜੀ ਸੁੰਦਰ ਹੈ, ਗਾਤਰੇ ਮਹਾਰਾਜ ਜੀ ਦੇ ਸ੍ਰੀ ਸਾਹਿਬ ਹੈ, ਸੀਸ ਉੱਤੇ ਜਗ੍ਹਾ ਤੇ ਕਲਗੀ ਹੈ, ਗਲ ਵਿਚ ਮੋਤੀਆਂ ਦੀ ਮਾਲਾ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ, ਇਕ ਹੱਥ ਦੇ ਵਿਚ ਮਹਾਰਾਜ ਜੀ ਨੇ ਬੜੀ ਕਠੋਰ ਧਨਖ ਪਕੜੀ ਹੋਈ ਹੈ, ਬੜਾ ਹੀ ਸੁੰਦਰ ਰੂਪ ਹੈ। ਨੇਤਰ ਮਹਾਰਾਜ ਜੀ ਦੇ ਬੜੇ ਕਰੁਣਾ ਰਸ ਨਾਲ ਭਿੱਜੇ ਹੋਏ, ਮਹਾਰਾਜ ਜੀ ਦੇ ਪ੍ਰਵੱਟੇ ਅੱਖਾਂ ਦੇ ਉੱਤੇ ਭੌਹਾਂ ਇਸ ਤਰ੍ਹਾਂ ਹਨ ਜਿਵੇਂ ਕਮਾਨ ਹੁੰਦੀ ਹੈ। ਬੜਾ ਸੁੰਦਰ ਸਰੂਪ ਹੈ ਮਹਾਰਾਜ ਗੁਰੂ ਕਲਗੀਧਰ ਜੀ ਦਾ, ਸੋਹਣੇ ਸ਼ਸਤਰ ਸੋਹਣੇ ਬਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਸਜਾਏ ਹਨ।
ਆਨ ਸਿੰਘਾਸਨ ਪਰ ਤਵ ਠਹਿਰੇ।
ਸੁੰਦਰ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਵਿਚ ਆਏ ਹਨ, ਜਿੱਥੇ ਮਹਾਰਾਜ ਜੀ ਦਾ ਦਰਬਾਰ ਸਜਿਆ, ਦੀਵਾਨ ਸਜਿਆ। ਸਜੇ ਹੋਏ ਦੀਵਾਨ ਦੇ ਵਿਚ ਮਹਾਰਾਜ ਜੀ ਸੋਹਣੇ ਸਿੰਘਾਸਣ ਦੇ ਉੱਤੇ, ਸੋਨੇ ਦਾ ਸਿੰਘਾਸਣ ਹੈ ਜਿਸ ਸਿੰਘਾਸਣ ਤੇ ਆ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਸੁਪਟ ਸਭਾ ਸਦ ਸਭਾ ਮਝਾਰੀ।
ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੇ ਸੂਰਮੇ ਬੈਠੇ ਨੇ, ਬੜੇ ਬੜੇ ਸੂਰਬੀਰ ਬਹਾਦਰ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਇਹ ਜਿੰਨੇ ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਨੇ, ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ ਉਹ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਸਭਾ ਵਿਚ ਬੈਠੇ ਹਨ।
ਤੇਰੇ ਨਾਮੋ ਕਰ ਦਰਸ ਨਿਹਾਰੀ।
ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕ ਕੇ ਨਮਸਕਾਰ ਕਰਕੇ ਸਾਰੇ ਸੂਰਮੇ ਬੈਠੇ ਨੇ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਕਰਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਸੰਗਤ ਆਵੇ ਅਰਪ ਅਪੋਰੇ।
ਬੇਅੰਤ ਸੰਗਤਾਂ ਆਉਂਦੀਆਂ ਨੇ ਜਿਨ੍ਹਾਂ ਦੇ ਮਨ ਵਿਚ ਦਰਸ਼ਨਾਂ ਦੀ ਤਾਂਘ ਹੈ, ਜੋ ਆਪਣੇ ਘਰਾਂ ਤੋਂ ਆਏ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਨੇ, ਜਿਨ੍ਹਾਂ ਦੇ ਮਨਾਂ ਵਿਚ ਕੇਵਲ ਗੁਰੂ ਦਰਸ਼ਨਾਂ ਦੀ ਤਾਂਘ ਤੇ ਇੱਛਾ ਹੈ, ਜਿਹੜੇ ਬਾਰ ਬਾਰ ਅਰਦਾਸਾਂ ਹੀ ਇਹ ਕਰਦੇ ਸਨ, ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਦਰਸ਼ਨ ਬਖਸ਼ੋ, ਉਹ ਸਿੱਖ ਗੁਰੂ ਸਾਹਿਬ ਦੇ ਦਰਬਾਰ ਵਿਚ ਆਏ ਨੇ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਜੋ ਜੋ ਭੇਟਾਵਾਂ ਲੈ ਕੇ ਆਏ ਨੇ ਜਥਾ ਸ਼ਕਤ, ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਪਗ ਪੰਕਜ ਬੰਧੈ ਕਰ ਜੋਰੈ।
ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਨੇ। ਕਲਗੀਧਰ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮੱਥਾ ਟੇਕਦੇ ਹਨ।
ਕੋ ਬੈਠੇ ਕੋ ਖਰੋ ਨਿਹਾਰੇ,
ਕਈ ਸਿੱਖ ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਾਲ ਨਾਲ ਜਿੱਥੇ ਜਗ੍ਹਾ ਮਿਲਦੀ ਹੈ ਦਰਬਾਰ ਵਿਚ ਉਥੇ ਬੈਠ ਜਾਂਦੇ ਨੇ, ਕਈ ਬੈਠ ਕੇ ਦਰਸ਼ਨ ਕਰ ਰਹੇ ਨੇ ਤੇ ਕਈ ਖਲੋਤੇ ਹੋਏ ਨੇ ਪਿੱਛੇ, ਕਿਉਂਕਿ ਬੈਠਣ ਨੂੰ ਜਗ੍ਹਾ ਕਿਤੇ ਨਹੀਂ ਮਿਲਦੀ ਤਾਂ ਉਹ ਖਲੋਤੇ ਹੋਏ ਨੇ ਤੇ ਖਲੋ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਤ੍ਰਿਪਤੈ ਨਹੀਂ ਹਰਖ ਉਰ ਤਾਰੇ,
ਤ੍ਰਿਪਤ ਨਹੀਂ ਹੁੰਦੇ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ, ਮਨ ਨਹੀਂ ਰੱਜਦਾ, ਚਿੱਤ ਕਰਦਾ ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਈਏ ਕਰੀ ਜਾਈਏ। ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਹੀ ਐਸਾ ਹੈ ਕਿ ਦਰਸ਼ਨ ਕਰ ਕਰਕੇ ਮਨ ਕਰਦਾ ਹੋਰ ਦਰਸ਼ਨ ਕਰ ਲਈਏ, ਹੋਰ ਦੀਦਾਰ ਕਰ ਲਈਏ। ਅਵਸਥਾ ਇਹ ਬਣੀ ਹੋਈ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਦਾ ਭਾਵ ਇੰਨਾ ਜ਼ਿਆਦਾ ਡੂੰਘਾ ਹੈ ਗੁਰਸਿੱਖਾਂ ਦੇ ਹਿਰਦਿਆਂ ਵਿਚ, ਅਰਦਾਸਾਂ ਹੀ ਕਰਦੇ ਆਏ ਨੇ ਦਰਸ਼ਨਾਂ ਦੀ, ਤੇ ਹੁਣ ਦਰਸ਼ਨ ਹੋਏ ਨੇ ਤੇ ਮਨ ਕਰਦਾ ਦਰਸ਼ਨ ਕਰੀ ਜਾਈਏ। ਦਰ ਮਨ ਦੇ ਠੰਡੇ ਦਰਬਾਰ, ਕੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਮਹਾਰਾਜ ਜੀ ਦੇ ਦਰਸ਼ਨਾਂ ਦਾ ਚਾਉ ਹਿਰਦਾ ਗੁਰਸਿੱਖਾਂ ਦਾ ਭਰਿਆ ਹੋਇਆ, ਦਰਸ਼ਨ ਕਰ ਕਰਕੇ ਮਨ ਨਹੀਂ ਰੱਜਦਾ, ਮਨ ਤ੍ਰਿਪਤ ਨਹੀਂ ਹੁੰਦਾ।
ਤਨਖ ਬਾਨ ਯੁਤ ਜਨ ਰਘੁਨਾਥਾ,
ਮਹਾਰਾਜ ਜੀ ਦੇ ਮੋਢੇ ਤੇ ਤਨਖ ਹੈ, ਪੱਥਾ ਹੈ ਤੀਰਾਂ ਦਾ, ਇਸ ਤਰ੍ਹਾਂ ਜਾਪਦਾ ਜਿਵੇਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਸਰੂਪ ਵਿਚ ਕਰੋੜਾਂ ਰਾਮ ਚੰਦਰਾਂ ਦਾ ਨਿਵਾਸ ਹੋਵੇ, ਕਿਉਂਕਿ ਰਾਮ ਚੰਦਰ ਜੀ ਤਾਂ ਕੇਵਲ 14 ਕਲਾ ਅਵਤਾਰ ਨੇ ਨਾ, ਕਲਗੀਧਰ ਜੀ ਸਰਵ ਕਲਾ ਅਵਤਾਰ ਹਨ। ਸਰਵ ਕਲਾ ਸੰਪੂਰਨ ਅਵਤਾਰ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਵਿਚ ਅਨੇਕਾਂ ਹੀ ਰਾਮ ਨੇ, ਅਨੇਕਾਂ ਹੀ ਵਿਸ਼ਨ ਤੇ ਮਹੇਸ਼ ਹਨ।
ਲੋਕ ਔਦ ਕੇ ਟੇਕੈ ਮਾਥਾ,
ਜਿਵੇਂ ਰਾਮ ਚੰਦਰ ਜੀ ਇੱਥੇ ਉਦਾਹਰਣ ਦੇ ਰਹੇ ਨੇ, ਉਦਾਹਰਣ ਦਾ ਇੱਕੋ ਪੱਖ ਹੁੰਦਾ, ਉਦਾਹਰਣ ਦੇ ਸਾਰੇ ਪੱਖ ਨਹੀਂ ਲਏ ਜਾਂਦੇ, ਉਦਾਹਰਣ ਦਾ ਕੇਵਲ ਇੱਕੋ ਹੀ ਪੱਖ ਲਿਆ ਜਾਂਦਾ ਕਿ ਜਿਵੇਂ ਰਾਮ ਚੰਦਰ ਜੀ ਅਯੁੱਧਿਆ ਵਿਚ ਬੈਠਦੇ ਸੀ ਨਾ ਤਨਖ ਲੈ ਕੇ ਬਾਣ ਲੈ ਕੇ, ਤੇ ਸਾਰੇ ਅਯੁੱਧਿਆ ਨਿਵਾਸੀ ਆ ਕੇ ਉਨ੍ਹਾਂ ਦੇ ਦਰਸ਼ਨ ਕਰਦੇ ਸਨ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਨੰਦਪੁਰ ਸਾਹਿਬ ਚ ਬੈਠੇ ਨੇ, ਆਨੰਦਪੁਰ ਸਾਹਿਬ ਦੀਆਂ ਸੰਗਤਾਂ ਔਰ ਦੇਸਾਂ ਪ੍ਰਦੇਸਾਂ ਦੀਆਂ ਆਈਆਂ ਹੋਈਆਂ ਸੰਗਤਾਂ ਉਹ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਮਨੋ ਦਵਾਰਕਾ ਮੈਂ ਘਨ ਸ਼ਿਆਮ,
ਦੂਸਰੀ ਉਦਾਹਰਣ ਦਿੰਦੇ ਨੇ, ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦਵਾਰਕਾ ਪੁਰੀ ਵਿਚ ਜਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਬੈਠਦੇ ਸੀ ਤੇ ਦਵਾਰਕਾ ਵਿਚ ਬੈਠ ਕੇ ਉਹ ਆਪਣੇ ਅਨਿਆਈਆਂ ਨੂੰ, ਆਪਣੇ ਸੇਵਕਾਂ ਨੂੰ ਦਰਸ਼ਨ ਦਿੰਦੇ ਸਨ।
ਜਾਦਵ ਦੇਖੈ ਦੋਤਿਆ ਬੇਰਾਮ,
ਦਵਾਰਕਾ ਵਿਚ ਜਦੋਂ ਕ੍ਰਿਸ਼ਨ ਜੀ ਬੈਠਦੇ ਨੇ ਤੇ ਬਹੁਤ ਸਾਰੇ ਯਾਦਵ ਜੋ ਕ੍ਰਿਸ਼ਨ ਜੀ ਦੀ ਕੁੱਲ ਦੇ ਵਿਚੋਂ ਯਾਦਵ ਨੇ, ਉਹ ਆ ਕੇ ਕ੍ਰਿਸ਼ਨ ਜੀ ਦੇ ਦਰਸ਼ਨ ਕਰਦੇ ਸਨ।
ਬਦਨ ਚੰਦ ਕੋ ਮਨੋ ਚਕੋਰੇ,
ਇਸੇ ਤਰ੍ਹਾਂ ਕਲਗੀਧਰ ਦੇ ਦਰਸ਼ਨ ਗੁਰੂ ਕੇ ਸਿੱਖ ਕਰ ਰਹੇ ਨੇ। ਇਸ ਤਰ੍ਹਾਂ ਕਹਿ ਲਈਏ ਕਿ ਸਤਿਗੁਰਾਂ ਦਾ ਜਿਹੜਾ ਸਵਰੂਪ ਹੈ, ਮਹਾਰਾਜ ਜੀ ਦਾ ਜੋ ਚਿਹਰਾ ਹੈ, ਉਹ ਚੰਦਰਮਾ ਹੈ। ਹੈ ਤਾਂ ਸਤਿਗੁਰਾਂ ਦਾ ਚਿਹਰਾ ਚੰਦਰਮਾ ਤੋਂ ਵੀ ਉੱਤਮ, ਕਿਉਂਕਿ ਚੰਦਰਮਾ ਵਿਚ ਤਾਂ ਕਲੰਕ ਹੈ ਨਾ, ਚੰਦਰਮਾ ਵਿਚ ਕਲੰਕ ਲੱਗਾ ਹੋਇਆ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਚਿਹਰਾ ਨਿਸ਼ਕਲੰਕ ਹੈ, ਚੰਦਰਮਾ ਵਰਗਾ ਹੈ। ਔਰ ਜਿਹੜੇ ਗੁਰੂ ਕੇ ਸਿੱਖ ਨੇ, ਉਨ੍ਹਾਂ ਦੀਆਂ ਅੱਖਾਂ, ਉਨ੍ਹਾਂ ਦੇ ਨੇਤਰ ਚਕੋਰਾਂ ਵੱਤ ਹੋ ਰਹੇ ਨੇ, ਜਿਵੇਂ ਚਕੋਰ ਚੰਦਰਮਾ ਨੂੰ ਇੱਕ ਟੱਕੀ ਲਾ ਕੇ ਵੇਖਦਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਨੇਤਰਾਂ ਨਾਲ ਇੱਕ ਟੱਕੀ ਲਾ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਹਨ।
ਇੱਕ ਟੱਕ ਨੇਤਰ ਲਗੇ ਗੁਰ ਔਰੇ,
ਇੱਕ ਟੱਕ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਨੇਤਰ, ਮਹਾਰਾਜ ਜੀ ਅੱਖਾਂ ਵੀ ਨਹੀਂ ਝਬਕਦੇ, ਇਹੋ ਜੇ ਪਿਆਰ ਨਾਲ ਦਰਸ਼ਨ ਕਰਦੇ ਸਤਿਗੁਰਾਂ ਦੇ ਕਿ ਅੱਖਾਂ ਨਹੀਂ ਝਬਕਦੇ, ਕਿਉਂਕਿ ਮਨ ਚ ਹੁੰਦਾ ਵੀ ਜੇ ਅੱਖਾਂ ਝਬਕੀਆਂ ਤੇ ਅੱਖਾਂ ਝਮਕਣ ਜਿੰਨਾ ਸਮਾਂ ਗੁਰੂ ਦੇ ਦਰਸ਼ਨ ਨਹੀਂ ਹੋਣੇ, ਇੰਨਾ ਸਮਾਂ ਵੀ ਸਾਡਾ ਜਾਈ ਨਾ ਜਾਏ। ਇਸ ਕਰਕੇ ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ ਸਿੱਖ।
ਹਿਰਦੇ ਬਿਲਾਂਦੇ ਆਨੰਦ ਸੰਗਤ,
ਸਾਰੇ ਸਿੱਖਾਂ ਦੇ ਮਨਾਂ ਵਿਚ ਬੜਾ ਵੱਡਾ ਭਾਰੀ ਆਨੰਦ ਹੈ। ਆਨੰਦ ਹੀ ਆਨੰਦ, ਹਿਰਦੇ ਆਨੰਦ ਨਾਲ ਭਰੇ ਹੋਏ, ਪੂਰੇ ਵਿਗਾਸ ਨਾਲ ਹਿਰਦੇ ਭਰੇ ਹੋਏ ਹਨ।
ਚੌ ਦਿਸ਼ ਪਿੱਕੇ ਬ੍ਰਿੰਦ ਕਰ ਪੰਗਤ,
ਚਾਰਾਂ ਦਿਸ਼ਾਵਾਂ ਵੱਲ ਜਿਹੜੀਆਂ ਸੰਗਤਾਂ ਬੈਠੀਆਂ ਨੇ ਸਭ ਮਹਾਰਾਜ ਜੀ ਵੱਲ ਵੇਖਦੇ ਨੇ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਾਰੇ ਸਿੱਖਾਂ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਵੇਖਦੇ ਹਨ।
ਇੱਕ ਸਿੱਖ ਆਏ ਸਿੱਖਣੀ ਸਹਿਤ,
ਸਤਿਗੁਰੂ ਜੀ ਬੈਠੇ ਸਨ ਦਰਸ਼ਨ ਦੇ ਰਹੇ ਨੇ ਕਿ ਇਤਨੇ ਨੂੰ ਇੱਕ ਸਿੱਖ ਆਪਣੀ ਘਰਵਾਲੀ ਸਮੇਤ, ਆਪਣੀ ਸਿੱਖਣੀ ਸਮੇਤ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਆਇਆ ਹੈ।
ਬੰਧਨ ਕਰੀ ਭਾਉ ਮਨ ਮਹਿਤ,
ਸਿੱਖ ਨੇ ਆਪਣੀ ਸਿੱਖਣੀ ਸਮੇਤ ਘਰਵਾਲੀ ਸਮੇਤ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਸਤਕਾਰ ਨਾਲ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਹੱਥ ਜੋੜ ਕਰ ਬਿਨੈ ਬਖਾਨੀ,
ਹੱਥ ਜੋੜ ਕੇ ਇਹ ਸਿੱਖ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰਨ ਲੱਗਾ।
ਸਾਚੇ ਪਾਤਸ਼ਾਹ ਸੁਖਦਾਨੀ,
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ, ਤੁਸੀਂ ਸੁਖ ਦਾਤੇ ਹੋ, ਆਪਣਿਆਂ ਸਿੱਖਾਂ ਨੂੰ ਸੁਖ ਬਖਸ਼ਦੇ ਹੋ। ਸੁਖਦਾਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ,
ਇੱਕ ਸੁਤ ਹਮਰੇ ਦਇਓ ਸੁਰਾਵਰ,
ਮਹਾਰਾਜ ਜੀ ਤੁਸੀਂ ਕਿਰਪਾ ਕੀਤੀ ਹੈ, ਸਾਡੇ ਘਰ ਇੱਕੋ ਇੱਕ ਪੁੱਤਰ ਹੈ, ਤੁਹਾਡਾ ਹੀ ਦਿੱਤਾ ਹੋਇਆ ਮਹਾਰਾਜ, ਜਿਹੜਾ ਸਾਡੇ ਘਰ ਇੱਕ ਇੱਕ ਪੁੱਤਰ ਹੈ, ਇੱਕੋ ਇੱਕ ਪੁੱਤਰ ਹੈ ਸਾਡਾ, ਤੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਬਖਸ਼ਿਆ ਹੋਇਆ, ਤੁਹਾਡਾ ਦਿੱਤਾ ਹੋਇਆ ਹੈ।
ਤਜ ਕਰਨੀ ਥਿਰਿਓ ਜਨ ਬਾਵਰ,
ਮਹਾਰਾਜ ਜੀ ਕੁਝ ਸਮਾਂ ਪਹਿਲਾਂ ਅਸੀਂ ਆਪਣੇ ਪੁੱਤਰ ਦਾ ਵਿਆਹ ਕੀਤਾ, ਸ਼ਾਦੀ ਕੀਤੀ ਹੈ ਉਹਦੀ, ਪਰ ਮਹਾਰਾਜ ਪਤਾ ਨਹੀਂ ਉਹਦੇ ਮਨ ਵਿਚ ਕੀ ਆਇਆ ਕਿ ਉਹਨੇ ਆਪਣੀ ਘਰਵਾਲੀ ਦਾ ਤਿਆਗ ਕਰ ਦਿੱਤਾ ਤੇ ਬਾਵਰਾ ਜਿਹਾ ਹੋਇਆ ਫਿਰਦਾ, ਬਾਵਰਾ ਜਿਹਾ ਬਾਵਰਾ ਜਿਹਾ ਹੋਇਆ ਫਿਰਦਾ, ਜਿਵੇਂ ਕੋਈ ਫਾਵਾ ਜਿਹਾ ਹੋ ਜਾਂਦਾ, ਮਸਤਾਨਾ ਹੋ ਜਾਂਦਾ। ਏਦਾਂ ਮਹਾਰਾਜ ਜੀ ਉਹਨੇ ਆਪਣੀ ਘਰਵਾਲੀ ਨੂੰ ਛੱਡ ਦਿੱਤਾ ਅਚਾਨਕ ਹੀ, ਤੇ ਬਾਵਰਾ ਹੋਇਆ ਫਿਰਦਾ ਹੈ।
ਭਲੇ ਸਿੱਖ ਕੀ ਤਨ ਜਾ ਵਿਆਹੀ,
ਮਹਾਰਾਜ ਜੀ ਉਹ ਜਿਹੜੀ ਲੜਕੀ ਅਸੀਂ ਉਹਦੇ ਨਾਲ ਵਿਆਹ ਕੇ ਲਿਆਏ ਆ, ਉਹ ਵੀ ਕਿਸੇ ਭਲੇ ਗੁਰਸਿੱਖ ਦੀ ਲੜਕੀ ਹੈ। ਮੈਂ ਵੀ ਗੁਰੂ ਘਰ ਦਾ ਸਿੱਖ ਹਾਂ ਤੇ ਮੇਰਾ ਲੜਕਾ ਵੀ ਤੁਹਾਡੀ ਦਿੱਤੀ ਹੋਈ ਦਾਤ ਹੈ, ਉਹ ਵੀ ਗੁਰੂ ਘਰ ਦਾ ਸਿੱਖ ਹੈ, ਤੇ ਮਹਾਰਾਜ ਉਹਨੂੰ ਮੈਂ ਵਿਆਹਿਆ ਵੀ ਕਿਸੇ ਗੁਰਸਿੱਖ ਦੀ ਲੜਕੀ ਨਾਲ ਹੈ, ਗੁਰਸਿੱਖ ਦੀ ਭਲੇ ਸਿੱਖ ਦੀ ਤਨਜਾ ਲੜਕੀ ਉਹ ਵਿਆਹ ਕੇ ਮੈਂ ਆਪਣੇ ਘਰ ਲਿਆਇਆ ਹਾਂ।
ਹੈ ਅਬੋਲ ਸੰਗ ਬੋਲਤ ਨਾਈ,
ਪਤਾ ਨੀ ਮੇਰੇ ਪੁੱਤਰ ਨੂੰ ਕੀ ਹੋ ਗਿਆ, ਸ਼ਾਦੀ ਉਹਦੀ ਕੀਤੀ ਬੜੇ ਚਾਉ ਨਾਲ, ਵਿਆਹ ਉਹਦਾ ਬੜੇ ਚਾਉ ਨਾਲ ਕੀਤਾ, ਪਰ ਉਹ ਆਪਣੀ ਘਰਵਾਲੀ ਨਾਲ ਕੋਈ ਗੱਲਬਾਤ ਨਹੀਂ ਕਰਦਾ, ਉਹਦੇ ਨਾਲ ਬਚਨ ਬਿਲਾਸ ਨਹੀਂ ਕਰਦਾ, ਇੱਥੋਂ ਤੱਕ ਇਹ ਵੀ ਤੱਕ ਨਹੀਂ ਪੁੱਛਦਾ ਉਹਦਾ ਕੀ ਹਾਲ ਹੈ, ਸਾਡੇ ਨਾਲ ਵੀ ਨਹੀਂ ਬੋਲ ਚਾਲ ਰੱਖਦਾ, ਬਿਲਕੁਲ ਚੁੱਪ ਹੀ ਰਹਿੰਦਾ, ਤੇ ਆਪਣੀ ਘਰਵਾਲੀ ਨਾਲ ਵੀ ਕੋਈ ਗੱਲਬਾਤ ਨਹੀਂ ਕਰਦਾ।
ਹਮੈ ਦੀ ਦੁੱਖ ਬਹੁ ਸਮਝਾਵੇ,
ਮਹਾਰਾਜ ਜੀ ਸਾਨੂੰ ਇਹ ਬੜਾ ਵੱਡਾ ਦੁੱਖ ਹੈ, ਜਾਂ ਤਾਂ ਸ਼ਾਦੀ ਕਰਾਉਂਦਾ ਹੀ ਨਾ ਪਹਿਲਾਂ, ਵਿਆਹ ਹੀ ਨਾ ਕਰਾਉਂਦਾ, ਪਰ ਜੇ ਹੁਣ ਵਿਆਹ ਕਰਾਇਆ ਹੈ, ਸ਼ਾਦੀ ਕਰਵਾਈ ਹੈ, ਤੇ ਮਹਾਰਾਜ ਫਿਰ ਆਪਣੀ ਜਿੰਮੇਵਾਰੀ ਨਿਭਾਵੇ, ਗ੍ਰਿਸਤ ਦਾ ਜਿਹੜਾ ਜਿੰਮੇਵਾਰੀ ਹੁੰਦੀ ਹੈ ਗ੍ਰਿਸਤ ਆਸ਼ਰਮ ਦੀ ਉਹ ਨਿਭਾਵੇ, ਉਹ ਸਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਦਾ, ਬੋਲ ਚਾਲ ਨਹੀਂ ਰੱਖਦਾ ਸਾਡੇ ਨਾਲ, ਨਾ ਆਪਣੀ ਘਰਵਾਲੀ ਨਾਲ ਕੋਈ ਗੱਲਬਾਤ ਕਰਦਾ, ਇਸ ਗੱਲ ਦਾ ਮਹਾਰਾਜ ਸਾਨੂੰ ਬੜਾ ਵੱਡਾ ਦੁੱਖ ਹੈ, ਔਰ ਅਸੀਂ ਉਹਨੂੰ ਬੜਾ ਸਮਝਾਉਂਦੇ, ਉਹਨੂੰ ਬਹੁਤ ਜ਼ਿਆਦਾ ਅਸੀਂ ਸਮਝਾਉਂਦੇ ਹਾਂ।
ਨਿਰਮੋਹੀ ਬਚ ਤੈ ਸੁਣ ਪਾਵੇ,
ਔਰ ਮਹਾਰਾਜ ਉਹ ਅੱਗੋਂ ਨਿਰਮੋਹੀਆ ਹੈ, ਉਹਦੇ ਮਨ ਚ ਮੋਹੀ ਕੋਈ ਨੀ ਸਾਡੇ ਪ੍ਰਤੀ, ਤੇ ਨਿਰਮੋਹੀਆਂ ਵਾਲੇ ਬਚਨ ਬੋਲਦਾ, ਉਹ ਕਹਿੰਦਾ ਮੈਂ ਤੁਹਾਡੇ ਤੋਂ ਕੀ ਲੈਣਾ, ਮੇਰਾ ਤੁਹਾਡੇ ਨਾਲ ਕੀ ਸੰਬੰਧ ਹੈ, ਤੁਸੀਂ ਕਿਹੜਾ ਮੇਰੇ ਨਾਲ ਨਿਭਣਾ, ਏਦਾਂ ਦੇ ਅੱਗੋਂ ਜਵਾਬ ਦਿੰਦਾ। ਮਹਾਰਾਜ ਜੀ ਉਹ ਸਾਡੇ ਨਾਲ ਬਿਲਕੁਲ ਹੀ ਨਿਰਮੋਹੀਆਂ ਵਾਂਗੂ ਬੋਲ ਬੋਲਦਾ ਬਚਨ ਬੋਲਦਾ।
ਤਜੋ ਦੇਸ਼ ਮੈਂ ਜਾਉ ਵਿਦੇਸ਼,
ਇਹੋ ਜਿਹੀਆਂ ਗੱਲਾਂ ਕਰਦਾ, ਕਹਿੰਦਾ ਮੈਂ ਆਪਣਾ ਘਰ ਹੀ ਛੱਡ ਜਾਣਾ, ਮੈਂ ਇਹ ਜਿਹੜਾ ਦੇਸ਼ ਛੱਡ ਕੇ ਬਾਹਰ ਕਿਤੇ ਵਿਦੇਸ਼ ਚ ਚਲਾ ਜਾਣਾ, ਦੂਸਰੇ ਦੇਸ਼ ਵਿਚ ਚਲੇ ਜਾਣਾ ਜਿੱਥੇ ਮੇਰਾ ਕੋਈ ਰਿਸ਼ਤੇਦਾਰ ਨਾ ਹੋਵੇ, ਜਿੱਥੇ ਮੇਰਾ ਕੋਈ ਸੰਬੰਧੀ ਜਾਣ ਪਛਾਣ ਵਾਲਾ ਨਾ ਹੋਵੇ, ਮੈਂ ਇਹ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ ਚਲਾ ਜਾਣਾ।
ਘਰੋਂ ਫਕੀਰੀ ਤਿਆਗ ਅਸ਼ੇਸ਼,
ਔਰ ਮੈਂ ਫਕੀਰੀ ਵੇਸ ਧਾਰਨ ਕਰ ਲੈਣਾ, ਤੇ ਮੈਂ ਫਕੀਰੀ ਵੇਸ ਧਾਰਨ ਕਰਕੇ ਫਕੀਰ ਹੀ ਬਣ ਜਾਣਾ, ਫਕਰ ਬਣ ਜਾਣਾ, ਸਭ ਕੁਝ ਛੱਡ ਕੇ ਘਰ ਬਾਰ ਤਿਆਗ ਕੇ ਪਰਦੇਸ਼ ਤੁਰ ਜਾਣਾ, ਇਹ ਦੇਸ਼ ਛੱਡ ਕੇ ਤੇ ਫਕੀਰ ਬਣ ਜਾਣਾ ਹੈ।
ਸ਼੍ਰੀ ਮੁਖ ਕਯੋ ਅਬੈ ਸਿੱਖ ਜਾਵੋ,
ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਜੇ ਤੁਹਾਡੀ ਇਹ ਸਮੱਸਿਆ ਹੁਣ ਤਾਂ ਤੁਸੀਂ ਜਾਓ, ਕਲਗੀਧਰ ਜੀ ਕਹਿੰਦੇ ਹੁਣ ਤੁਸੀਂ ਚਲੇ ਜਾਓ,
ਸੁੱਤ ਹਕਾਰ ਕਰ ਹਮ ਡਿੱਗ ਲਿਆਵੋ,
ਜਾਓ ਆਪਣੇ ਪੁੱਤਰ ਨੂੰ ਬੁਲਾ ਕੇ ਸਾਡੇ ਕੋਲ ਲਿਆਓ। ਉਹ ਵੀ ਨਾਲ ਹੀ ਆਇਆ ਸੀ ਆਨੰਦਪੁਰ ਸਾਹਿਬ, ਪਰ ਉਦੋਂ ਗੁਰੂ ਸਾਹਿਬ ਕੋਲ ਨਹੀਂ ਸੀ ਜਦੋਂ ਇਹਨਾਂ ਨੇ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਜਾਓ ਆਪਣੇ ਪੁੱਤਰ ਨੂੰ ਸੱਦ ਕੇ ਬੁਲਾ ਕੇ ਸਾਡੇ ਕੋਲ ਲੈ ਕੇ ਆਓ।
ਸੁਣ ਆਇਸ ਆਨਿਓ ਤਤਕਾਲਾ,
ਸਤਿਗੁਰਾਂ ਦੀ ਆਗਿਆ ਸੁਣ ਕੇ ਉਸੇ ਵਕਤ ਤੇ ਮਾਂ ਬਾਪ ਗਏ ਉਹਦੇ ਲੜਕੇ ਦੇ, ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਕੋਲ ਦਰਬਾਰ ਵਿਚ ਆਏ।
ਕਰ ਜੋਰੇ ਤੇਰ ਅਗਰ ਕਿਰਪਾਲਾ,
ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਇਨ੍ਹਾਂ ਦੇ ਪੁੱਤਰ ਹੈ ਤਾਂ ਉਹ ਵੀ ਗੁਰੂ ਘਰ ਦਾ ਸਿੱਖ ਹੀ ਸੀ, ਤੇ ਆਣ ਕੇ ਇਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਪਿਖ ਸਿੱਖ ਸੁੱਤ ਕੋ ਕਯੋ ਗੁਸਾਈ,
ਮਹਾਰਾਜ ਜੀ ਨੇ ਉਹ ਪੁੱਤਰ ਨੂੰ ਉਹਦੇ ਨੂੰ ਵੇਖ ਕੇ ਨਾ, ਜਿਹੜਾ ਇਹ ਸਿੱਖ ਸਿੱਖਣੀ ਦਾ ਲੜਕਾ ਸੀ ਜਿਹਦੀ ਇਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਵੀ ਵਿਰਾਗੀ ਜਿਹਾ ਹੋਇਆ ਰਹਿੰਦਾ, ਬੌਰਾ ਜਿਹਾ ਹੋਇਆ ਰਹਿੰਦਾ, ਘਰ ਵਾਲਿਆਂ ਨਾਲ ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਘਰਵਾਲੀ ਨਾਲ ਕੋਈ ਗੱਲ ਨਹੀਂ ਕਰਦਾ, ਉਹਨੂੰ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਬੇਟਾ ਤੇਰੇ ਮਾਤਾ ਪਿਤਾ ਕੀ ਕਹਿੰਦੇ ਨੇ ਤੇਰੇ ਵਾਸਤੇ, ਸਾਡੇ ਅੱਗੇ ਬੇਨਤੀ ਕਰ ਰਹੇ ਨੇ, ਬੜੇ ਦੁਖੀ ਨੇ, ਤੇ ਦੁਖੀ ਹੋ ਕੇ ਸਾਡੇ ਕੋਲ ਬੇਨਤੀ ਕਰਦੇ ਨੇ, ਕੀ ਕਹਿੰਦੇ ਹਨ?
ਤੋਹੇ ਮਾਤ ਪਿਤਾ ਕਹਾਂ ਅਲਾਈ,
ਆ ਤੇਰੇ ਮਾਤਾ ਪਿਤਾ ਕੀ ਕਹਿੰਦੇ ਨੇ ਸਾਡੇ ਕੋਲ, ਕੀ ਆ ਕੇ ਕਹਿ ਰਹੇ ਹਨ?
ਹਮਰੋ ਸੁਤ ਜਗ ਤੇ ਹੋਏ ਨਿਆਰੋ,
ਇਹ ਕਹਿੰਦੇ ਨੇ ਕਿ ਸਾਡਾ ਪੁੱਤਰ ਜਗਤ ਨਾਲੋਂ ਨਿਆਰਾ ਹੋ ਗਿਆ, ਸੰਸਾਰ ਨਾਲੋਂ ਨਿਰਾਲਾ ਹੋ ਗਿਆ, ਉਹ ਸੰਸਾਰ ਦੀਆਂ ਜਿਹੜੀਆਂ ਰੀਤੀਆਂ ਨੇ, ਸੰਸਾਰ ਦੇ ਜਿਹੜੇ ਕੰਮ ਧੰਦੇ ਨੇ ਸਾਡੇ ਪੁੱਤਰ ਨੂੰ ਚੰਗੇ ਨਹੀਂ ਲੱਗਦੇ, ਇਹਨੇ ਸੰਸਾਰ ਤੋਂ ਸਾਰੇ ਪਾਸਿਓਂ ਵਿਰਾਗ ਧਾਰਨ ਕਰ ਲਿਆ, ਉਰੇ ਸੰਸਾਰ ਨਾਲੋਂ ਨਿਆਰਾ ਹੋ ਗਿਆ।
ਭਇਓ ਉਦਾਸ ਦੇਖ ਦੁੱਖ ਪਾਰੋ,
ਇਹ ਕਹਿੰਦੇ ਨੇ ਸਾਡਾ ਪੁੱਤਰ ਵਿਰਾਗੀ ਹੋ ਗਿਆ, ਇਹਦੇ ਮਨ ਚ ਉਪਰਾਮਤਾ ਆ ਗਈ ਹੈ, ਤੈਨੂੰ ਇਸ ਤਰ੍ਹਾਂ ਦਾ ਵੇਖ ਕੇ ਇਹਨਾਂ ਦੇ ਮਨ ਚ ਬੜਾ ਦੁੱਖ ਹੈ, ਇਨ੍ਹਾਂ ਦੇ ਮਨ ਵਿਚ ਬੜਾ ਭਾਰੀ ਦੁੱਖ ਹੈ ਤੈਨੂੰ ਇਸ ਤਰ੍ਹਾਂ ਦਾ ਵੇਖ ਕੇ।
ਜਾਂ ਤੇ ਹਮ ਤੋਏ ਬੂਜਨ ਕਰੇ,
ਇਸ ਕਰਕੇ ਅਸੀਂ ਤੈਨੂੰ ਪੁੱਛਦੇ ਹਾਂ, ਤੇਰੇ ਮਾਂ ਬਾਪ ਨੇ ਤੇਰੀ ਬੇਨਤੀ ਕੀਤੀ, ਤੇਰੀ ਸ਼ਿਕਾਇਤ ਹੀ ਕੀਤੀ ਹੈ, ਇਸ ਤਰ੍ਹਾਂ ਹੀ ਕਹਿ ਸਕਦੇ ਹਾਂ, ਤੇ ਹੁਣ ਅਸੀਂ ਤੈਨੂੰ ਪੁੱਛਦੇ ਹਾਂ,
ਕਿਉਂ ਕਰ ਪਾ ਵਿਰਾਗ ਉਰ ਤਰੇ,
ਦੱਸ ਕੇ ਤੂੰ ਇਹੋ ਜਿਹਾ ਵਿਰਾਗ ਆਪਣੇ ਮਨ ਚ ਕਿਉਂ ਧਾਰਿਆ, ਕਿਸ ਕਾਰਨ ਕਰਕੇ ਤੇਰੇ ਮਨ ਵਿਚ ਇਸ ਤਰ੍ਹਾਂ ਦਾ ਵਿਰਾਗ ਆਇਆ, ਤੂੰ ਇਸ ਤਰ੍ਹਾਂ ਦਾ ਵਿਰਾਗੀ ਕਿਉਂ ਬਣਿਆ, ਇਸ ਤਰ੍ਹਾਂ ਦੀ ਉਪਰਾਮਤਾ ਤੇਰੇ ਅੰਦਰ ਕਿਉਂ ਬਣੀ ਹੈ?
ਨਾਮ ਕੌਣ ਹਰ ਸਿੱਖ ਕਿਸ ਕੇਰਾ,
ਤੇਰਾ ਨਾਂ ਕੀ ਹੈ ਤੇ ਤੂੰ ਕਿਹਦਾ ਸਿੱਖ ਹੈ? ਮਹਾਰਾਜ ਜੀ ਉਹ ਵੀ ਪੁੱਛਦੇ, ਕਹਿੰਦੇ ਸਿੱਖ ਕਿਹਦਾ ਤੂੰ ਤੇ ਤੇਰਾ ਨਾਂ ਕੀ ਹੈ? ਮਹਾਰਾਜ ਜੀ ਇਸ ਤਰ੍ਹਾਂ ਸਵਾਲ ਕੀਤਾ।
ਪਰਚਾ ਕਿਸ ਪ੍ਰਕਾਰ ਕੋ ਤੇਰਾ,
ਤੇਰਾ ਕਿਸ ਤਰ੍ਹਾਂ ਦਾ ਪਰਚਾ ਹੈ, ਕਿਸ ਸ਼ਬਦ ਵਿਚ ਤੂੰ ਪਰਚਿਆ ਹੋਇਆ, ਤੇਰਾ ਮਨ ਕਿਸ ਪਾਸੇ ਪਰਚਿਆ ਹੋਇਆ, ਕਿਸ ਤਰ੍ਹਾਂ ਦਾ ਤੇਰੇ ਅੰਦਰ ਦਾ ਪਰਚਾਵਾ ਹੈ?
ਬੈਸ ਅਸ਼ਟ ਦਸ ਸੰਮਤ ਤੇਰੀ,
ਹਾਲੇ ਤੇਰੀ ਉਮਰ 18 ਸਾਲ ਦੀ, 18 ਸਾਲ ਦਾ ਲੜਕਾ ਸੀ, ਬੱਚਾ ਸੀ, महाराज जी कहते हाले तेरी उम्र जेड़ी है वो 10 ते 18 साल दी है।
लखियत कहो सब सच इस बेरी।
दस तेरे मन च विराग कहदा है आ जेड़ी तू उदासी अपने मन च पाली हुई है, क्यों पाली हुई है, तेरा ना की है, तू केदा सिख है, सचो सच सब कुछ साडे कोल बयान करके दस। जो भी तेरे अंदर दी बिरती है वो सचो सच सानू दसना कर।
भोगे भोग जिनों ब्रिद होए।
महाराज जी कहंदे भी जिन्हां ने जेड़ी ये जवानी दी उम्र है इहदे विच तां लोक भोग भोगदे ने, संसार दे पदार्थां दे रस माणदे ने।
तीनों विराग ना उपजे कोए।
इथों तक भी जेड़े बुढ़े हो जांदे ने, बजुर्ग भी हो जांदे ने, उन्हां अंदर भी विराग नहीं उपजदा। जवानी लंघ जांदी है, बुढ़े हो जांदे ने, फिर भी उन्हां अंदर विराग नहीं उपजदा। उन्हां दे मन विच उपरामता नहीं आउंदी पदार्थां वल्लों, फिर भी उन्हां अंदर यही हुंदा कि असीं होर पदार्थ इकट्ठे कर लईए, होर इकट्ठा कर लईए। एदां उन्हां दे अंदर भोग भोगण दी इच्छा बुढ़े हो के भी खत्म नहीं हुंदी।
भाग प्रथम को बड लख पायो।
पर तू इस छोटी जी उम्र विच 18 साल दी, हाले तां जवान भी नहीं होया तू पूरे तौर ते, हाले किशोर अवस्था विच है, ते इस उम्र दे विच तेरे मन च विराग उपजया, इहदा मतलब है तेरे कोई पूर्वले जन्मां दे भाग जागे ने, तेरे कोई चंगे कर्म ने पूर्वले जन्मां दे, ओ कीते हुए जेड़े पूर्वले जन्मां दे प्रथम जन्म दे कोई वड्डे भाग हन ओ तेरे जागे हन।
तुव दर्शन आम चहे बुलवायो।
महाराज जी कहंदे असीं तेरे दर्शन करन लई तेनू अपने कोल बुलाया चाह के। महाराज जी कहंदे असीं तेरे मां बाप दी शिकायत सुन के नहीं तेनू बुलाया अपने कोल। महाराज जी कहंदे तेरे दर्शनां नू तेनू बुलाया कि तेरे किन्ने वड्डे भाग ने कि तेरे मन च विराग उपजया, तेरा हिरदा उपराम होया संसार वल्लों, ते तेरे दर्शनां दी चाह रख के असी तेनू अपने कोल बुलाया है।
सिख सुत कर जोरत प्राहु।
ते जदों महाराज सच्चे पातशाह जी ने इस तरह कहा ना, ते सुन के ओ जेड़ा लड़का सी ओ हाथ जोड़े, उन्ने हाथ जोड़ के महाराज जी नू कहण लगा,
क्यों मुझ हसो साचे पातशाहू।
कहण लगा पातशाह जी क्यों हसदे हो मेरे ते, मेरी दशा वेख के क्यों हसदे हो, महाराज क्यों मजाक करदे जे, क्यों मखोल करदे जे। महाराज जी ने कहा ना तेरे दर्शनां नू तेनू बुलाया सी, तेरा नां की है, तू केदा सिख है, एदां सवाल कीते महाराज जी ने, ते कहण लगा सच्चे पातशाह क्यों महाराज जी मेनू वेख के हसदे हो।
भव जल जीव सो बहे मजारी।
महाराज जेड़ा भव जल है, संसार समुन्द्र है, इस संसार समुन्द्र दे विच जीव वहिंदे जा रहे ने, डुब के इस संसार भव जल विच वेंदे चले जा रहे ने, गोते खा रहे ने।
तुम दर्शन कर उतरे पारी।
पर उन्हां डुबदे हुए जीवां नू तुहाडे दर्शन हो जाण ते उस भवजल तो तर जांदे ने, मेरे कादे दर्शन ने। महाराज दर्शन तां सतगुरु जी तुहाडे ने, कि जेड़े भवजल विच डुबदे हुए जीव ने जदों तुहाडे दर्शन कर लेंदे ने, दर्शन करके इस भवजल तो उन्हां दा पार उतारा हो जांदा है। तुहाडे दर्शनां दा एडा वड्डा महात्म, तुहाडे दर्शनां दा इतना वड्डा पुन है कि महाराज डुबदे हुए जीव भी तुहाडे दर्शन करके मर जांदे ने।
अनजान ना सब को तुम जानो।
महाराज मैं अपने बारे की दसा, तुसी अनजान नहीं हो, सब कुछ जानदे हो। कोई अनजाण होवे उनू दसना पैंदा मैं कौन हां, की ना है, कित्थों आया हां। पर महाराज तुसी तां जानी जान हो, अंतरजामी हो, तुसी अनजाण नहीं हो कि तुसी कुछ ना जानदे हो। वो
जान बूझ के मबूझन ठानो।
तुसी सब कुछ जानदे हो, जान बूझ के भी। महाराज किवें पुछ रहे हो मैनू, एदां पुछ रहे हो जिवें कुछ जानदे ही नहीं, कि महाराज तुहानू नहीं पता मैं किहदा सिख हां, ਕਲਗੀਧਰ ਜੀ, ਇਹਦਾ ਤੁਹਾਨੂੰ ਪਤਾ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਮਹਾਰਾਜ ਤੁਹਾਨੂੰ ਪਤਾ ਨਹੀਂ ਮੇਰਾ ਨਾਂ ਕੀ ਹੈ, ਇਹ ਵੀ ਤੁਸੀਂ ਜਾਣਦੇ ਹੋ, ਪਰ ਫਿਰ ਵੀ ਜਾਣ ਬੁੱਝ ਕੇ ਤੁਸੀਂ ਕਿਵੇਂ ਮੈਨੂੰ ਪੁੱਛ ਰਹੇ ਹੋ?
ਨਾਮ ਆਨੰਦ ਸਿੰਘ ਹੈ ਮੇਰਾ।
ਪਰ ਸਿੱਖ ਦਾ ਕੰਮ ਇਹ ਹੈ ਵੀ ਜੋ ਗੁਰੂ ਨੇ ਹੁਕਮ ਕੀਤਾ ਸਿੱਖ ਅੱਗੋਂ ਉਸੇ ਤਰ੍ਹਾਂ ਦੱਸੇ। ਤੁਸੀਂ ਆਗਿਆ ਕੀਤੀ ਪੁੱਛਿਆ ਤੇ ਮੇਰਾ ਫਰਜ਼ ਦੱਸਣਾ ਬਣਦਾ। ਮਹਾਰਾਜ ਵੈਸੇ ਤੁਸੀਂ ਜਾਣੀ ਜਾਣਦੇ ਹੋ, ਮਹਾਰਾਜ ਮੇਰਾ ਜਿਹੜਾ ਨਾਂ ਰੱਖਿਆ ਘਰਦਿਆਂ ਨੇ ਉਹ ਰੱਖਿਆ ਆਨੰਦ ਸਿੰਘ। ਮਹਾਰਾਜ ਮੇਰਾ ਜਿਹੜਾ ਨਾਂ ਹੈ ਉਹ ਆਨੰਦ ਸਿੰਘ ਹੈ।
ਸ੍ਰੀ ਸਤਿਗੁਰ ਕੋ ਸਿੱਖ ਚਿਤ ਚੇਰਾ।
ਮਹਾਰਾਜ ਮੈਂ ਚਿਤੋਂ ਹਿਰਦੇ ਵਿੱਚੋਂ ਮਨ ਕਰਕੇ ਤੁਹਾਡਾ ਸਿੱਖ ਹਾਂ। ਮਹਾਰਾਜ ਜੀ ਨੇ ਪੁੱਛਿਆ ਨਾ ਤੇਰਾ ਨਾਂ ਕੀ ਤੇ ਕਿਹਦਾ ਸਿੱਖ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਆਨੰਦ ਸਿੰਘ ਹੈ, ਔਰ ਮਹਾਰਾਜ ਮੈਂ ਹਿਰਦੇ ਵਿੱਚੋਂ ਦਿਲੋਂ ਤੁਹਾਡਾ ਸੇਵਕ ਹਾਂ, ਮੈਂ ਦਿਲੋਂ ਤੁਹਾਡਾ ਦਾਸ ਹਾਂ।
ਪਇਓ ਬਿਰਾਗ ਪਠਤ ਗੁਰਬਾਨੀ।
ਮਹਾਰਾਜ ਇਹ ਜਿਹੜਾ ਵਿਰਾਗ ਹੋਇਆ ਮੇਰੇ ਮਨ ਵਿੱਚ, ਤੁਸੀਂ ਪੁੱਛਿਆ ਕਿ ਵਿਰਾਗ ਕਿਵੇਂ ਹੋਇਆ ਤੈਨੂੰ? ਮਹਾਰਾਜ ਜਿਹੜਾ ਇਹ ਵਿਰਾਗ ਹੋਇਆ ਮੇਰੇ ਮਨ ਵਿੱਚ ਤੁਹਾਡੀ ਬਾਣੀ ਪੜ੍ਹ ਕੇ ਹੋਇਆ। ਮੈਂ ਤੁਹਾਡੀ ਬਾਣੀ ਅੰਮ੍ਰਿਤ ਬਾਣੀ ਪੜ੍ਹਦਾ ਸੀ ਤੇ ਤੁਹਾਡੀ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਮੇਰੇ ਮਨ ਚ ਵਿਰਾਗ ਉਪਜਿਆ। ਗੁਰਬਾਣੀ ਵਿਚ ਬਹੁਤ ਹਿੱਸਾ ਵਿਰਾਗ ਦਾ ਵੀ ਹੈ। ਗੁਰਬਾਣੀ ਵਿਚ ਜੋ ਪ੍ਰਕਰਨ ਹਨ, ਭਗਤੀ ਦਾ ਪ੍ਰਕਰਨ ਹੈ, ਗਿਆਨ ਦਾ ਪ੍ਰਕਰਨ ਹੈ, ਉਥੇ ਨਾਲ ਗੁਰੂ ਖਾਲਸਾ ਜੀ ਵਿਰਾਗ ਦਾ ਪ੍ਰਕਰਨ ਵੀ ਹੈ। ਕਿਤਨੇ ਸ਼ਬਦ ਨੇ ਮਹਾਰਾਜ ਜੀ ਦੇ ਵਿਰਾਗ ਜਨਕ, ਜਿਨ੍ਹਾਂ ਅੰਦਰ ਵਿਰਾਗ ਦੀ ਗੱਲ ਹੈ। ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ। ਵਿਰਾਗ ਦੀ ਗੱਲ ਹੀ ਹੈ ਨਾ ਇੱਥੇ ਕਿ ਫਿਰ ਮਹਾਰਾਜ ਜੀ ਦੇ ਬਚਨ ਹਨ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਬਿਹਾਤ ਹੈ ਫੂਟੇ ਕੱਟ ਜਿਉ ਪਾਨੀ। ਅੱਤ ਦਾ ਵਿਰਾਗ ਆ ਇੱਥੇ, ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਵਿਰਾਗ ਹੀ ਹੈ ਨਾ ਇੱਥੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ। ਸਭ ਵਿਰਾਗ ਰੂਪੀ ਤੇ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿ ਰਿਹਾ ਸੇਵਕ ਆਨੰਦ ਸਿੰਘ, ਮਹਾਰਾਜ ਤੁਹਾਡੀ ਪਵਿੱਤਰ ਪਾਵਨ ਬਾਣੀ ਪੜ੍ਹ ਕੇ ਮੇਰੇ ਮਨ ਵਿਚ ਵਿਰਾਗ ਉਪਜਿਆ ਹੈ।
ਇਮ ਕਹਿ ਗਾਥਾ ਬੌਰ ਬਖਾਨੀ।
ਇਸ ਤਰ੍ਹਾਂ ਕਹਿ ਕੇ ਫਿਰ ਇਹਨੇ ਆਪਣੀ ਸਾਰੀ ਗਾਥਾ ਮਹਾਰਾਜ ਜੀ ਨੂੰ ਦੱਸੀ ਹੈ।
ਸੋਰਠਾ ਕਿਆ ਬੂਡਾ ਕਿਆ ਬਾਲ ਜਾਂ ਗੁਰ ਸ਼ਰਣੀ ਜਾਏਗਾ।
ਮਹਾਰਾਜ ਜੀ ਕੀ ਬੁੱਢਾ ਤੇ ਕੀ ਬੱਚਾ, ਜਦੋਂ ਗੁਰੂ ਦੀ ਸ਼ਰਨ ਵਿਚ ਆ ਗਿਆ, ਗੁਰਦੇਵ ਦੀ ਸ਼ਰਨ ਵਿਚ ਆ ਗਿਆ, ਭਾਵੇਂ ਕੀ ਬੁੱਢਾ ਤੇ ਕੀ ਬੱਚਾ। ਉੱਥੇ ਇਹ ਨਹੀਂ ਹੈ ਕਿ ਬੁੱਢਾ ਹੈ ਜਾਂ ਜਵਾਨ ਹੈ ਜਾਂ ਬੱਚਾ ਹੈ, ਭਾਵੇਂ ਕੋਈ ਬੱਚਾ ਜਵਾਨ ਹੈ ਤੇ ਭਾਵੇਂ ਕੋਈ ਬੁੱਢਾ, ਫਿਰ ਉਹ ਕੀ ਹੈ ਜੇ ਗੁਰੂ ਦੀ ਸ਼ਰਨ ਆ ਗਿਆ।
ਮੁਕਤ ਹੋਏ ਤਤਕਾਲ ਨਾਉ ਚੜਨ ਕੀ ਰੀਤ ਜੋ।
ਜਿਹੜਾ ਸਤਿਗੁਰਾਂ ਦੀ ਸ਼ਰਨ ਚ ਆ ਗਿਆ ਉਹ ਭਾਵੇਂ ਬੁੱਢਾ ਹੈ, ਭਾਵੇਂ ਜਵਾਨ ਹੈ ਤੇ ਭਾਵੇਂ ਬੱਚਾ ਹੈ, ਉਹ ਤਰੇਗਾ ਹੀ ਤਰੇਗਾ। ਮਾਨੋ ਜਿਵੇਂ ਕਿਸ਼ਤੀ ਤੇ ਜਿਹੜਾ ਬਹਿ ਗਿਆ ਉਹਨੇ ਤਰਨਾ ਹੀ ਤਰਨਾ। ਕਿਸ਼ਤੀ ਇਹ ਤਾਂ ਨਹੀਂ ਕਹਿੰਦੀ ਵੀ ਮੈਂ ਜਵਾਨਾਂ ਨੂੰ ਹੀ ਤਾਰਨਾ, ਬੁੜਿਆਂ ਨੂੰ ਨਹੀਂ ਤਾਰਨਾ। ਕਿਸ਼ਤੀ ਇਹ ਨਹੀਂ ਕਹਿੰਦੀ ਵੀ ਮੈਂ ਜਵਾਨ ਨੂੰ ਤਾਰਨਾ ਤੇ ਬੱਚਿਆਂ ਨੂੰ ਨਹੀਂ ਤਾਰਨਾ। ਕਿਸ਼ਤੀ ਦਾ ਕੰਮ ਤਾਂ ਤਾਰਨਾ ਜਿਹੜਾ ਉਹਦੇ ਚ ਬੈਠ ਗਿਆ, ਭਾਵੇਂ ਬੱਚਾ ਭਾਵੇਂ ਜਵਾਨ ਹੈ ਤੇ ਭਾਵੇਂ ਬੁੱਢਾ, ਉਹਨੂੰ ਤਾਰ ਹੀ ਦੇਣਾ। ਮਹਾਰਾਜ ਗੁਰੂ ਦੀ ਸ਼ਰਨ ਕਿਸੇ ਕਿਸ਼ਤੀ ਨਾਲੋਂ ਕਿਸੇ ਜਹਾਜ਼ ਨਾਲੋਂ ਘੱਟ ਨਹੀਂ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਚ ਆ ਗਿਆ ਉਹ ਸਤਿਗੁਰਾਂ ਨੇ ਤਾਰਨਾ ਹੀ ਤਾਰਨਾ, ਭਾਵੇਂ ਕੋਈ ਬਜ਼ੁਰਗੀ ਵਿਚ ਆ ਜਾਏ, ਭਾਵੇਂ ਕੋਈ ਜਵਾਨੀ ਚ ਆ ਜਾਏ ਤੇ ਭਾਵੇਂ ਕੋਈ ਬਚਪਨ ਵਿਚ ਆ ਜਾਏ, ਜਦੋਂ ਵੀ ਆ ਜਾਏ ਉਹਨੂੰ ਗੁਰੂ ਨੇ ਤਾਰਨਾ ਹੀ ਤਾਰਨਾ ਹੈ।
ਜੋ ਪਾਈ ਸੁਣੀਏ ਪਾਤਸ਼ਾਹ ਸੁਖਦਾਇਓ।
ਸੁਖਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣੋ,
मात पिता मोए पढ़न पठायो।
महाराज मेरे मां बाप ने मेरे माता पिता ने मैनू पढ़न भेजिया सी।
गुरबाणी पढ़ प्रेम सो जागा।
पढ़न भेजिया गुरबाणी पढ़न वास्ते। साडे नगर दे विच इक गुरबाणी दा पाठी है, ओदे कोलों मैनू संथिया लैण लई भेजिया, गुरबाणी पढ़न लई भेजिया। महाराज मैं ओदे कोल जाके गुरबाणी पढ़ी ते गुरबाणी पढ़ के मेरे मन विच प्रेम जाग पिया। गुरबाणी पढ़दिया मेरा हिरदा प्रेम नाल जाग पिया।
भयो प्रेम कंठ कर पे लागा।
इन्ना प्रेम मेरे हिरदे च जागया कि मैं गुरबाणी कंठ करन लग पिया। कंठ दा मतलब जुबानी याद करना, कि जेड़ी गुरबाणी मैं पढ़नी ओनू पढ़ के फिर जुबानी याद करना, गुरबाणी नू कंठ करना। तो गुरबाणी कंठ करन लग पिया।
तुक आनंद की हृदय बिचारी।
महाराज श्री आनंद साहब दा पाठ मैं करदा सी ते आनंद साहब जी हुण जदों गुरबाणी कंठ कर ली फिर विचार भी करन लग पिया भी गुरबाणी कह की रही है। गुरबाणी नू पहला पढ़ना, पहला समझ नहीं आनी, केवल पढ़ो। पढ़द्या पढ़द्या फिर विचार जागेगी, फिर समझ भी आने लग पेगी। कहन लगे महाराज जी मैं गुरबाणी पढ़नी शुरू की थी, ते आनंद साहब का पाठ करदा सी ते आनंद साहब का यह दस रहा भी मैनू विराग कित्थों उपजया, मेरे मन च विराग कित्थों आया। कहना गुरबाणी पढ़ के आया। तो महाराज जी मैं आनंद साहब का पाठ एक दिन बैठा विचार रहा सी।
कही सीख सो और मैं तारी।
आनंद साहब दे विच जेड़ी सिख्या गुरु अमरदास तीसरे पातशाह जी महाराज जी ने दिती है, ओ सिख्या मैं अपने हिरदे च तार ली। विचार करके ओ सिख्या मैं अपने हिरदे विच धारण कर ली।
रात दिवस चित राख कनेरा।
रात दिन मैं ओदे विच ही अपना चित रख लिया। उना पंक्तियां दी विचार विच ही मैं अपना मन एकाग्र कर लिया।
जिस ते पा उदास मन मेरा।
बस ओ पंक्तियां मेरे एहो जिया हिरदे च वसियां ने, मेरे मन रूपी घर विच वसियां ने, कि उना नू पढ़द्या पढ़द्या विचारद्या मेरे मन च विराग आ गया, मेरे हिरदे विच विराग उपजाया है।
ए मन प्यारिया तू सदा सच संभाले।
कहंदे पंक्तियां सन श्री आनंद साहब दियां गुरु अमरदास तीसरे पातशाह जी दे पवित्र वचन, कि हे मेरे मन तू सदा लई सच दी संभालना कर जो सच है। सच की है? मूल मंत्र च आपां रोज पढ़दे हां सत की है, सत नाम, नाम ही सत है, बाकी सब कुछ झूठ है। जे नाम सत है तो उहदी उपेक्षा विच बाकी सब कूड़ ही होएगा ना। जे धुप कहने ते इहदा मतलब छां है, रात कहने ते इहदा मतलब दिन है, जे सच कहने ते इहदा मतलब झूठ भी है। इस करके नाम सत है बाकी सब झूठ है। हे मेरे मन तू सच दी संभालना कर। संभाले दा मतलब हुंदा संभालना, इकट्ठा करना, जोड़ना, जिन्ना जोड़िया जा सकता जोड़ लै, जिन्ना इकट्ठा कीता जा सकता इकट्ठा कर लै, क्योंकि नाम ही सच है। जप मन सतनाम सदा सतनाम, हलत पलत मुख उजल हुई है, नित ध्याई हर पुरख निरंजना। हे मेरे मन नाम जप जेड़ा सदा सत है, जो सदा ही सत है, ऐसा जो सच है ओनू संभालना कर, ओनू इकट्ठा कर।
एह कुटुंब तू जे देखदा चले नाई तेरे नाले।
ए ਇਹੋ ਕੁਟੰਬ। ਕੁਟੰਬ ਦਾ ਮਤਲਬ ਹੁੰਦਾ ਟੱਬਰ, ਪਰਿਵਾਰ। ਇਹੋ ਕੁਟੰਬ, ਆ ਜਿਹੜਾ ਤੂੰ ਕੁਟੰਬ ਵੇਖਦਾ, ਆ ਜਿਹੜਾ ਤੂੰ ਪਰਿਵਾਰ ਵੇਖਦਾ, ਕਹਿੰਦਾ ਮੇਰਾ ਪਰਿਵਾਰ, ਮੇਰਾ ਟੱਬਰ, ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ, ਇਹ ਮੇਰੇ ਭਾਈ ਨੇ, ਮੇਰੇ ਪੁੱਤਰ ਨੇ, ਮੇਰੇ ਸੰਬੰਧੀ ਨੇ, ਇਹ ਕੁਟੰਬ ਹੈ ਨਾ। ਤੇ ਆ ਜਿਹੜਾ ਤੂੰ ਕੁਟੰਬ ਵੇਖਦਾ, ਯਾਦ ਰੱਖੀ ਚੱਲੈ ਨਾਹੀਂ ਤੇਰਾ ਨਾਲੇ, ਇਹ ਤੇਰੇ ਨਾਲ ਨਹੀਂ ਚੱਲਣੇ, ਇਹਨਾਂ ਚੋਂ ਕਿਸੇ ਨੇ ਤੇਰੇ ਨਾਲ ਨਹੀਂ ਚੱਲਣਾ, ਇੱਕ ਵੀ ਨਾਲ ਨਹੀਂ ਜਾਣਾ, ਜਿੰਨੇ ਵੀ ਹਨ। ਮਹਾਰਾਜ ਜੀ ਦੇ ਬਚਨ ਹਨ, ਸਾਥ ਨਾ ਚੱਲੈ ਬਿਨ ਭਜਨ, ਦੇਖਿਆ ਸਗਲੀ ਛਾਰ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਹੀਂ ਨਾਲ ਕੁਝ ਜਾਣਾ, ਨਾਲ ਕੀ ਜਾਣਾ, ਪਰਮੇਸ਼ਰ ਦਾ ਭਜਨ ਹੀ ਜਾਣਾ, ਇੱਕ ਨਾਮ ਜਪਿਆ ਹੋਇਆ ਹੀ ਨਾਲ ਜਾਣਾ, ਬਾਕੀ ਕੁਝ ਨਾਲ ਨਹੀਂ ਜਾਣਾ, ਕੁਝ ਵੀ ਨਾਲ ਨਹੀਂ ਨਿਭਣਾ। ਇਹ ਸੱਚਾਈ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜਾ ਕੁਟੰਬ ਹੈ ਇਹ ਤੇਰੇ ਨਾਲ ਨਹੀਂ ਜਾਣਾ, ਸੁੱਤ ਮੀਤ ਬਨਤਾ ਕੁਟੰਬ ਕੁਝ ਵੀ ਨਾਲ ਨਹੀਂ ਜਾਣਾ। ਬਹੁਤ ਸਾਰਾ ਵਿਸਥਾਰ ਮਿਲਦਾ ਗੁਰਬਾਣੀ ਵਿਚ ਇਸੇ ਪੰਕਤੀ ਦੀ ਵਿਆਖਿਆ ਸਰੂਪ ਵਿਚ, ਇੱਥੇ ਮਹਾਰਾਜ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਦਿਓਰੀ ਬੈਠੀ ਮਾਤਾ ਰੋਵੈ, ਮਾਂ ਵੀ ਜਿਹੜੀ ਆ ਉਹ ਦਰਵਾਜੇ ਦੀ ਦਹਿਲੀਜ ਤੱਕ ਹੀ ਆ, ਉੱਥੇ ਤੱਕ ਹੀ ਰੋਂਦੀ ਕੁਰਲਾਉਂਦੀ ਅੱਗੋਂ ਤਾਂ, ਤੇ ਲੱਠ ਛਟਕਾਏ ਤਿਰੀਆ ਰੋਵੈ, ਉਹ ਵੀ ਵਾਲ ਖੋਲ ਕੇ ਉਹ ਵੀ ਰੋਂਦੀ ਕੁਰਲਾਉਂਦੀ, ਪਰ ਨਾਲ ਤਾਂ ਨਹੀਂ ਨਾ ਜਾਂਦੀ। ਜੀਵ ਨੂੰ ਤਾਂ ਹੰਸ ਅਕੇਲਾ ਜਾਈ, ਉਹਨੂੰ ਤਾਂ ਇਕੱਲਿਆਂ ਹੀ ਜਾਣਾ ਪੈਣਾ, ਇਕੱਲਿਆਂ ਹੀ। ਗਲਗੀਧਰ ਜੀ ਨੇ ਹੁਣ ਜਿਹੜਾ ਪੂਰਨ ਵੈਰਾਗ ਹੈ, ਜਿਹੜੀਆਂ ਸਾਡੀਆਂ ਪੰਜ ਬਾਣੀਆਂ ਨੇ ਨਿਤਨੇਮ ਦੀਆਂ, ਸਵਈਏ ਪੜ੍ਹਦੇ ਆ ਦਸਵੇਂ ਪਾਤਸ਼ਾਹ ਦੇ, ਉਹ ਵੈਰਾਗ ਜਨਕ ਨੇ। ਦਸ ਸਵਈਏ ਨੇ, ਅੰਮ੍ਰਿਤ ਸਵਈਏ, ਜੋ ਖੰਡੇ ਬਾਟੇ ਦੀ ਪੌਲ ਤੇ ਪੜ੍ਹੇ ਜਾਂਦੇ ਨੇ। ਕਿਤਨਾ ਵੈਰਾਗ ਹੈ ਉਹਦੇ ਵਿਚ, ਮਹਾਰਾਜ ਜੀ ਉੱਥੇ ਵੀ ਸਮਝਾਉਂਦੇ ਨੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪਯੋ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੋ ਰੰਗ ਸੇ ਕੂਦਤ, ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ ਪਲੀ, ਬੇਦਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾ ਪਏ, ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿਤਨਾ ਵੈਰਾਗ ਹੈ, ਇਹ ਪੜ ਕੇ ਵੀ ਹਿਰਦੇ ਚ ਵੈਰਾਗ ਨਾ ਉਪਜੇ ਤੇ ਫਿਰ ਲਾਹਨਤ ਹੈ, ਫਿਰ ਤਰਕਾਰ ਹੈ। ਮਹਾਰਾਜ ਜੀ ਕਹਿੰਦੇ ਕੁਝ ਵੀ ਨਾਲ ਨਹੀਂ ਨਿਭਣ ਵਾਲਾ। ਗੁਰੂ ਅਮਰਦਾਸ ਜੀ ਦੇ ਬਚਨ ਨੇ, ਇਹੋ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਕੁਟੰਬ ਤੂੰ ਵੇਖਦਾ, ਆ ਜਿਹੜਾ ਤੂੰ ਪਰਿਵਾਰ ਵੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਇਹ ਤੇਰੇ ਨਾਲ ਨਹੀਂ ਚੱਲਣਾ।
ਸਾਥ ਤੇਰਾ ਚੱਲੈ ਨਾਹੀਂ, ਇਸ ਨਾਲ ਕਿਉਂ ਚਿਤ ਲਾਈਐ,
ਜੇ ਇਹਨੇ ਤੇਰੇ ਨਾਲ ਨਹੀਂ ਚੱਲਣਾ, ਸਾਥ ਤੇਰਾ ਚੱਲੈ ਨਾਹੀਂ, ਜੇ ਨਾਲ ਤੇਰੇ ਇਹਨਾਂ ਨੇ ਚੱਲਣਾ ਹੀ ਨਹੀਂ ਹੈ, ਤੇ ਫਿਰ ਤੂੰ ਇਹਦੇ ਨਾਲ ਆਪਣਾ ਚਿੱਤ ਕਿਉਂ ਲਾਉਣਾ। ਹੁਣ ਕਈ ਵਾਰੀ ਸਮਝਣ ਵਿਚ ਵੀ ਫਰਕ ਪੈ ਜਾਂਦਾ ਨਾ, ਜੋ ਆਨੰਦ ਸਿੰਘ ਨੇ ਸਮਝਿਆ ਉਹ ਸਹੀ ਨਹੀਂ ਸੀ ਸਮਝਿਆ, ਵਿਰਾਗ ਤਾਂ ਹੋ ਗਿਆ ਉਹਦੇ ਮਨ ਵਿਚ। ਹੁਣ ਗੁਰੂ ਸਾਹਿਬ ਨੇ ਇਹ ਕਿਹਾ ਕਿ ਤੂੰ ਚਿੱਤ ਨਹੀਂ ਲਾਣਾ, ਇਹ ਨਹੀਂ ਕਿਹਾ ਵੀ ਇਹਨਾਂ ਨੂੰ ਛੱਡ ਕੇ ਚੱਲਿਆ ਜਾਣਾ, ਛੱਡਣ ਵਾਸਤੇ ਤਾਂ ਕਿਤੇ ਨਹੀਂ ਕਿਹਾ ਵੀ ਤੂੰ ਘਰ ਛੱਡ ਜਾ, ਪਰਿਵਾਰ ਛੱਡ ਕੇ ਚਲਾ ਜਾ। ਮਹਾਰਾਜ ਕਹਿੰਦੇ ਮਮਤਾ ਨਹੀਂ ਕਰਨੀ, ਪਕੜ ਨਹੀਂ ਰੱਖਣੀ, ਜਦੋਂ ਪਕੜ ਰੱਖਦੇ ਆ, ਮੋਹ ਰੱਖਦੇ ਆ, ਫਿਰ ਦੁਖੀ ਹੁੰਦੇ। ਮਹਾਰਾਜ ਜੀ ਕਹਿੰਦੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੇ ਤੈਨੂੰ ਪਤਾ ਹੈ ਕਿ ਇਹਨਾਂ ਨੇ ਨਾਲ ਨਹੀਂ ਜਾਣਾ ਤੇ ਫਿਰ ਇਹਨਾਂ ਨਾਲ ਚਿੱਤ ਕਿਉਂ ਲਾਉਣਾ ਬਈ, ਫਿਰ ਇਹਨਾਂ ਨਾਲ ਆਪਣਾ ਮਨ ਕਿਉਂ ਲਾਈ ਬੈਠਾ ਹੈ, ਆਪਣੀ ਸੁਰਤ ਕਿਉਂ ਲਾਈ ਬੈਠਾ ਹੈ? ਇਹ ਪਤਾ ਵੀ ਇਹ ਸਵਾਲ ਕੀਤਾ ਗੁਰੂ ਅਮਰਦਾਸ ਸਾਹਿਬ ਨੇ, ਸਾਨੂੰ ਸਾਰਿਆਂ ਨੂੰ ਪੁੱਛਦੇ ਨੇ, ਦੱਸੋ ਬਈ ਜੇ ਇਹਨਾਂ ਦੇ ਨਾਲ ਨਹੀਂ ਜਾਣਾ ਤੇ ਫਿਰ ਇਹਨਾਂ ਨਾਲ ਆਪਣਾ ਚਿੱਤ ਕਿਉਂ ਲਾਈ ਬੈਠੇ ਹੋ?
ਐਸਾ ਕੰਮ ਮੂਲੇ ਨਾ ਕੀਚੈ, ਜਿਤੇ ਅੰਤ ਪਛੋਤਾਈ ਐ।
ਇਹੋ ਜਿਹਾ ਕੰਮ ਤੈਨੂੰ ਮੂਲੋਂ ਹੀ ਨਹੀਂ ਕਰਨਾ ਚਾਹੀਦਾ, ਮੂਲੇ ਨਾ ਕੀਚੈ, ਮੂਲੋਂ ਹੀ ਜੜੋਂ ਹੀ ਨਹੀਂ ਕਰਨਾ ਚਾਹੀਦਾ ਕਿ ਤੈਨੂੰ ਮੁੜ ਕੇ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਮਤਲਬ ਮੂਲੋਂ ਹੀ, ਧੁਰੋਂ ਹੀ, ਜੜੋਂ ਹੀ। ਇਹੋ ਜਿਹਾ ਕੰਮ ਨਾ ਕਰੀ ਜਿਹੜਾ ਕੰਮ ਕਰਕੇ ਤੈਨੂੰ ਪਛਤਾਵਾ ਕਰਨਾ ਪਏ ਕਿ ਮੈਂ ਕਿਉਂ ਕੀਤਾ, ਕਿਉਂ ਕੀਤਾ। ਔਰ ਤਕਰੀਬਨ ਇਹ ਕੰਮ ਕਰਕੇ ਲੋਕ ਪਛਤਾਉਂਦੇ ਹੀ ਪਛਤਾਉਂਦੇ ਨੇ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਫਿਰ ਕੁਹਾੜਾ ਮਾਰ ਕੇ ਪਛਤਾਉਂਦਾ ਹੀ ਹੈ, ਤੇ ਫਿਰ ਪਛਤਾਇਆ ਹੋਇਆ ਕਿਸੇ ਲੇਖੇ ਚ ਨਹੀਂ ਪੈਣਾ। ਮਹਾਰਾਜ ਕਹਿੰਦੇ ਤੈਨੂੰ ਬਾਅਦ ਵਿਚ ਪਛਤਾਉਣਾ ਪਏ, ਇਸ ਕਰਕੇ ਪਹਿਲਾਂ ਹੀ ਸੁਚੇਤ ਹੋ ਜਾ, ਪਹਿਲਾਂ ਹੀ ਸਾਵਧਾਨ ਹੋ ਜਾ, ਪਹਿਲਾਂ ਹੀ ਚੁਕੰਨਾ ਹੋ ਜਾ ਕਿ ਤੈਨੂੰ ਬਾਅਦ ਵਿਚ ਪਛਤਾਉਣਾ ਨਾ ਪਵੇ। ਰਾਮ ਸਿਮਰ ਪਛਤਾਹੇਗਾ ਮਨ, ਹੇ ਮਨਾ ਰਾਮ ਦਾ ਸਿਮਰਨ ਕਰ ਲੈ ਜੇ ਹੁਣ ਹੁੰਦਾ, ਨਹੀਂ ਤਾਂ ਬਾਅਦ ਵਿਚ ਪਛਤਾਵਾ ਹੀ ਕਰਨਾ ਪੈਣਾ, ਬਾਅਦ ਵਿਚ ਪਛਤਾਤਾਪ ਦੀ ਅੱਗ ਵਿਚ ਹੀ ਸੜਨਾ ਪੈਣਾ। ਮਹਾਰਾਜ ਕਹਿੰਦੇ ਐਸਾ ਕੰਮ ਨਾ ਕਰ ਜਿਹੜਾ ਤੈਨੂੰ ਮੁੜ ਕੇ ਪਛਤਾਉਣਾ ਪਵੇ।
ਜੋ ਪਾਈ ਅਰਥ ਬਸਿਓ ਉਰ ਪਇਓ ਵੈਰਾਗਾ।
ਸਿੱਖ ਕਹਿਣ ਲੱਗਾ ਮਹਾਰਾਜ ਇਹ ਜਿਹੜੀ ਪੌੜੀ ਹੈ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ, ਸ੍ਰੀ ਆਨੰਦ ਸਾਹਿਬ ਦੀ, ਇਹਦੇ ਜਿਹੜੇ ਅਰਥ ਨੇ ਉਹ ਮੇਰੇ ਮਨ ਚ ਵਸ ਗਏ ਨੇ। ਇਹ ਪੌੜੀ ਵੈਰਾਗਜਨਕ ਹੈ, ਇਹਦੇ ਵਿਚ ਵੈਰਾਗ ਹੈ, ਇਹਦੇ ਅੰਦਰ ਸਤਿਗੁਰਾਂ ਨੇ ਸਾਡੇ ਹਿਰਦੇ ਚ ਵੈਰਾਗ ਨੂੰ ਉਤਪੰਨ ਕੀਤਾ ਕਿ ਐਸਾ ਵੈਰਾਗ ਗੁਰਸਿੱਖ ਦੇ ਹਿਰਦੇ ਵਿਚ ਹੋਣਾ ਚਾਹੀਦਾ। ਵੈਰਾਗ ਕੀ ਹੈ ਜੇ ਸਮਝ ਲਈਏ ਮੋਟੀ ਜੀ ਪਰਿਭਾਸ਼ਾ, ਵੈਰਾਗ ਵਾਸਤੇ ਜਿੱਥੇ ਕੋਈ ਪਕੜ ਨਾ ਰਹੇ ਉਹਨੂੰ ਵੈਰਾਗ ਕਹਿੰਦੇ। ਜਦੋਂ ਪਕੜ ਬਣਦੀ ਹੈ ਉਹ ਮੋਹ ਬਣ ਜਾਂਦਾ, ਮਮਤਾ ਬਣ ਜਾਂਦੀ ਹੈ, ਜਦੋਂ ਪਕੜ ਛੁੱਟ ਜਾਏ ਫਿਰ ਉਹ ਵੈਰਾਗ ਹੈ। ਔਰ ਵੈਰਾਗ ਤੋਂ ਬਿਨਾਂ ਪਰਮਾਤਮਾ ਦੇ ਦਰਸ਼ਨਾਂ ਦਾ ਚਾਓ ਨਹੀਂ ਜਾਗਦਾ। ਮਨ ਵੈਰਾਗੈ ਗੀ ਖੋਜਤੀ ਦਰਸਾਰ, ਮਨ ਚ ਵੈਰਾਗ ਹੋਵੇਗਾ ਤਾਂ ਪਰਮਾਤਮਾ ਦੇ ਦਰਸ਼ਨਾਂ ਦੀ ਸਿੱਖ ਜਾਗੇਗੀ। ਮਨ ਵੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਵੈਰਾਗ ਹੋਵੇਗਾ ਤੇ ਦਰਸ਼ਨਾਂ ਦਾ ਚਾਓ ਜਾਗੇਗਾ, ਜੇ ਵੈਰਾਗ ਨਹੀਂ ਹੈ ਤੇ ਦਰਸ਼ਨਾਂ ਦੀ ਤਾਂਘ ਵੀ ਨਹੀਂ ਜਾਗਣੀ। ਵੈਰਾਗ ਕੀ ਹੈ? ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਬਿਸ਼ਟ ਸਮਝਾਨ, ਇਹ ਵੈਰਾਗ ਹੈ। ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਕੁਝ ਵੀ ਹੈ ਉਹਨੂੰ ਇਸ ਤਰ੍ਹਾਂ ਸਮਝ ਲਿਆ ਜਿਵੇਂ ਕਾਂ ਦੀ ਬਿੱਠ ਹੁੰਦੀ ਹੈ। ਕਾਂ ਦੀ ਬਿੱਠ ਕਿੰਨੀ ਗੰਦੀ ਤੇ ਭਿਆਨਕ ਹੁੰਦੀ ਹੈ, ਕਿਉਂ ਕਾਂ ਆਪ ਗੰਦ ਖਾਂਦਾ ਤੇ ਜੋ ਗੰਦ ਖਾਂਦਾ ਤੇ ਉਹਦੀ ਬਿੱਠ ਵੀ ਤਾਂ ਗੰਦਗੀ ਨਾਲ ਭਰੀ ਹੋਈ ਹੈ ਨਾ, ਤੇ ਕਾਂ ਦੀ ਬਿੱਠ ਤੋਂ ਵੇਖ ਕੇ ਜਿਵੇਂ ਗਲਾਨੀ ਆਉਂਦੀ ਹੈ ਨਾ, ਏਦਾਂ ਬ੍ਰਹਮ ਲੋਕ ਤੱਕ ਜਿੰਨੇ ਭੋਗ ਨੇ ਉਹਨਾਂ ਨੂੰ ਵੇਖ ਕੇ ਮਨ ਚ ਗਿਲਾਨੀ ਆ ਜਾਏ ਉਹਨੂੰ ਕਹਿੰਦੇ ਨੇ ਵੈਰਾਗ। ਇਹ ਹੈ ਵੈਰਾਗ। ਉਰੇ ਵੈਰਾਗ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਗੁਰੂ ਕਲਗੀਧਰ ਜੀ ਨੇ ਕਿਹਾ ਰੇ ਮਨ ਐਸੋ ਕਰ ਸੰਨਿਆਸਾ। ਸੰਨਿਆਸ ਦਾ ਮਤਲਬ ਇੱਥੇ ਉਪਰਾਮਤਾ, ਵੈਰਾਗ ਇਸ ਤਰ੍ਹਾਂ ਦਾ ਕਰ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ। ਘਰ ਨੂੰ ਹੀ ਜੰਗਲ ਸਮਝ ਲੈ, ਬਨ ਸੇ ਸਦਨ, ਤੈਨੂੰ ਜੰਗਲ ਚ ਜਾਣ ਦੀ ਲੋੜ ਨਹੀਂ ਹੈ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਏਦਾਂ ਦੀ ਉਦਾਸੀ, ਏਦਾਂ ਦੀ ਉਪਰਾਮਤਾ ਆਪਣੇ ਹਿਰਦੇ ਚ ਧਾਰਨ ਕਰ। ਇਹ ਸਿੱਖ ਆਪਣੇ ਅੰਦਰ ਦਾ ਭਾਵ ਦੱਸ ਰਿਹਾ, ਮਹਾਰਾਜ ਇਹ ਗੁਰਬਾਣੀ ਪੜ ਕੇ ਮੇਰੇ ਮਨ ਚ ਵੈਰਾਗ ਉਪਜਿਆ ਹੈ। ਇਸ ਤੋਂ ਅਗਲੇਰਾ ਪ੍ਰਸੰਗ ਅਗਲੇ ਪ੍ਰਕਰਣਾਂ ਵਿਚ ਸਰਵਣ ਕਰਾਂਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ, ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ, ਵਾਹਿਗੁਰੂ